पावत देव सब मुन इंद्र महाशिव जो करी उन वेद विचार रहो हर जाप न छाड़ एक करी मथुरा जन को प्रभ दीन दयाल है संगत सृष्टि निहाल करी रामदास गुरु जगतारण को गुरजोत अर्जुन माहे तरी जग और न जाहे महातम मैं अवतार जग रान कियो तिनके दुख कोटक दूर गए मथुरा जिन अमृत नाम पियो ए पद्धत ते मत चूक हरे मन भेद विभेद न जान बियो पर तच हृदय गुरु अर्जन कै हर पूरन ब्रह्म निवास लियो जब लो नहीं भाग लार उदय तब लो भ्रमते फिरते बहुत आयो कल घोर समुद्र में बूढ़त थे कब हूँ मिट है नहीं रे पछतायो तत विचार यह मथुरा जग तारण को अवतार बनायो जप्यो जन अर्जन देव गुरु फिर संकट जोन गर्भ ना आयो तत विचार यह मथुरा जग तारण को अवतार बनायो जप्यो जन अर्जुन देव गुरु फिर संकट जोन गर्भ नायो सतनाम श्री वाहे गुरु जी जिन अंतरे राम नाम वसै तिन चिंता सब गवाया राम सब अर्थ सब धर्म मिले मन चिंदिया सो फल पाया राम जिन अंतरे राम नाम वसै तिन चिंता सब गवाया राम सब अर्थ सब धर्म मिले मन चिंदिया सो फल पाया राम मन चिंदिया फल पाया राम नाम ध्याया राम नाम गुण गाए दुर्मत कबुद गई सुध होई राम नाम मन लाए सफल जन्म शरीर सब होआ जित राम नाम परगासिया नानक हर भज सदा दिन राती गुरमुख निज घर वासिया सफल जन्म शरीर सब होआ जित राम नाम परगासिया नानक हर भज सदा दिन राती गुरमुख निज घर वासिया वाहिगुरु जी का खालसा वाहिगुरु जी की फतेह परम सत्कार जो सन्मान जो गुरु की साजी नवाज जी गुरु खालसा साध संगत जीओ जिनके भाग बड़े हैं भाई तिन साधु संग मुख जुरे आप जी अत्यंत बड़ भागे हो महाराज साहब जी की पवित्र पावन हजूरी विच अमृत वेले दे दीवाना दियां हाजरियां पा रहे हो अमृतमई गुरबाणी श्री आसा जी दी वार दे शब्द कीर्तन भाई साहब वरियाम सिंह जी दे जथे पासों सरवण कीते हन और भाई साहब कीर्तन कर रहे से पंजवें पातशाह जी महाराज की उपमा विच जो भट्टा ने बाणी उच्चारण कीती है सवैये जप्यो जिन अर्जुन देव गुरु फिर संकट जोन गर्भ न आयो। पान मथुरा कछ भेद नहीं। भट्टा नूं किसे ने पुछया कि तुसीं गुरु अर्जुन देव जी महाराज दे नेड़ियों दर्शन कीते ने, तुहानूं ओह किदां दे महसूस होए ने, तुसीं उहनां बारे की सोचदे हो, उहनां दी शख्सीयत, उहनां दी हस्ती, उहनां दा वजूद कैसा है? तां भट्ट जवाब दिंदे ने, पान मथुरा कछ भेद नहीं। मथुरा जी कहिंदे ने कोई फर्क ना समझ लवे, रत्ती जिन्ना भी फर्क नहीं, एक वाल जिन्ना भी फर्क नहीं। गुरु अर्जन प्रतख हर, गुरु अर्जन देव जी अकाल पुरख वाहिगुरु का प्रतख रूप हैं, जिसने परमात्मा दे वाहिगुरु के दर्शन करने हैं, वो पंजवें पातशाह के दर्शन कर लवे, अकाल पुरख के दर्शन होंदे। ते पंजवें पातशाह के दर्शन कितों होंदे हैं? पंजवें पातशाह के दर्शन उन्हां दी गुरबाणी च होंदे। जदों असीं सुखमनी साहब का पाठ करते हाँ, गुरु ग्रंथ साहब जी महाराज का पाठ करते हाँ, गुरु अर्जन देव जी दीआं बाणियां दे नितनेम करते हाँ, उदों सानूं महाराज पंजवें पातशाह के दर्शन होंदे हैं। ते ओ गुरु दे दर्शनां विच्चों ही हरि दे दर्शन हुंदे हन। ये भाई गुरदास जी की बाणी पढ़ो ना, फिर पता लगता है भी किवें ये गल अंदर वापरदी है। कोई कथा इहदी कर नहीं सकता, दस नहीं सकता, आनंद माणिया जा सकता है, बयानिया नहीं जा सकता। गुर परमेशर एको जान, गुरु ते परमेशर एको ही रूप हन। गुरु अर्जन देव जी महाराज पंजवें पातशाह ने जो महान शहीदी साका वरताया, अज उहदी आपां याद मना रहे। गुरु अर्जन देव जी का शहीदी दिहाड़ा आपां मना रहे हां। सारे संसार दे विच, विश्व दे विच, जिथे जिथे गुरु अर्जन देव जी महाराज दीआं संगतां हन, गुरु दे प्यारे हन, अपने अपने तरीकों नाल कोई श्री अखंड पाठ साहब करवा के, कोई कीर्तन दरबार करवा के, कोई नगर कीर्तन के रूप में, कोई लंगर ला के, कोई छबीला ला के, गुरु के सिख अपनी श्रद्धा के फुल भेटा कर रहे हैं, धन गुरु अर्जन देव जी की शहीदी मना रहे हैं। जो खालसा पंथ है, ये शहीदों की जथेबंदी है। इन्ने शहीद होर किसी संसार की कौम विच नज़र नहीं आते, जिन्हें खालसे पंथ के अंदर शहीद सानू नज़र आते हैं। शहीदों का ही इतिहास है, साडा सारा इतिहास, साडी हिस्टरी शहीदों के लहू नाल लिखी हुई है। तो उन्हां सारिआं शहीदों के सरताज श्रोमणी महाराज साहब पंजवें पातशाह हैं, धन गुरु अर्जन देव जी। समय की हकूमत नाल टक्कर लई सच बोल के, अजकल कई मेरे वर्गे लोग कह देंदे मैं सच बोलदा हाँ, साध संगत जी जिहड़े सच बोलदे आ उह कदी कहिंदे नहीं वी मैं सच बोलदा। झूठ बोलण वाला जरूर यह दावा करदा है कि मैं सच बोलदा, ते सच नूं कहण दी लोड़ ही नहीं पैंदी वी मैं सच बोलदा। कदी फुल्लां नूं कहना पिया वी मैं मेरी खुशबू लवो आ के, आपे ही उहनां दी जिहड़ी महक हुंदी है ना, वो पता लग जांदी, पसर जांदी, खुशबू आपे ही दस दिंदी है वी इह फुल है, गुलाब दा है, इह चमेली दा है। तो सच तां सच ही है, उन्हों कोई ढक नहीं सकता, कोई छुपा नहीं सकता। महाराज साहब जी कहते कूड़ निखुटे नानका ओड़क सच रही। पर सच बोलण वाले सच पिछे अपना सीस दे देंदे ने, अपनी जान वार देंदे ने, अपना परिवार वार देंदे ने, अपना सरबंस वार देंदे ने, अपने बंद बंद कटा लेंदे ने, ਆਪਣੀਆਂ ਖੋਪਰੀਆਂ ਲੁਆ ਲੈਂਦੇ ਨੇ, ਆਪਣੇ ਤਨ ਚਰਵਾ ਲੈਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਪੰਜਵੇਂ ਹਜ਼ੂਰ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਸੱਚ ਦੇ ਵਾਸਤੇ ਜੋ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ ਸੀ, ਇਹ ਗੱਲ ਜਹਾਂਗੀਰ ਨੇ ਆਪਣੀ ਜਿਹੜੀ ਲਾਈਫ ਸਟੋਰੀ ਲਿਖੀ ਹੈ ਉਹ ਕਿਤਾਬ ਕਲਕੱਤੇ ਛਪੀ ਸੀ। ਹੁਣ ਤਾਂ ਉਹ ਹਿੰਦੀ 'ਚ ਵੀ ਮਿਲ ਜਾਂਦੀ ਹੈ, ਹੋਰ ਵੀ ਕਈ ਅੰਗਰੇਜ਼ੀ ਵਿੱਚ ਵੀ ਸ਼ਾਇਦ ਉਹਦਾ ਟਰਾਂਸਲੇਸ਼ਨ ਹੋਇਆ ਹੋਵੇ। ਦਾਸ ਨੇ ਹਿੰਦੀ 'ਚ ਪੜ੍ਹੀ ਸੀ ਉਹ ਕਿਤਾਬ, ਉਹਦਾ ਨਾਮ ਹੈ ਤੁਜ਼ਕੇ ਜਹਾਂਗੀਰੀ। ਜਹਾਂਗੀਰ ਦੀ ਆਪਣੀ ਲਿਖੀ ਹੋਈ ਕਿਤਾਬ, ਜਹਾਂਗੀਰ ਨੇ ਆਪਣੀ ਲਾਈਫ ਬਾਰੇ, ਆਪਣੀ ਜ਼ਿੰਦਗੀ ਬਾਰੇ ਉਹਨੇ ਆਪਣਾ ਇਤਿਹਾਸ ਆਪ ਲਿਖਿਆ। ਉਹ ਲਿਖਦਾ ਹੈ ਵੀ ਗੁਰੂ ਅਰਜਨ ਦੇਵ ਜੀ ਦਾ ਪ੍ਰਚਾਰ ਇੰਨਾ ਜ਼ਿਆਦਾ ਹੋ ਚੁੱਕਾ ਸੀ ਕਿ ਹਿੰਦੂ ਤਾਂ ਉਹਨਾਂ ਦੇ ਸਿੱਖ ਬਣ ਹੀ ਗਏ ਸਨ, ਬਹੁਤ ਸਾਰੇ ਮੁਸਲਮਾਨ ਵੀ ਉਹਨਾਂ ਦੇ ਸਿੱਖ ਬਣ ਰਹੇ ਸਨ। ਇਹ ਗੱਲ ਜਹਾਂਗੀਰ ਨੇ ਆਪ ਮੰਨੀ, ਕਹਿਣ ਲੱਗਾ ਵੀ ਉਹ ਗੁਰੂ ਅਰਜਨ ਦੇਵ ਇੱਕ ਅਰਜਨ ਮੱਲ ਹਿੰਦੂ ਗੋਇੰਦਵਾਲ ਦਾ ਰਹਿਣ ਵਾਲਾ, ਜਿਸ ਦੀ ਦੁਕਾਨੇ ਬਾਦਲ, ਉਹਨੇ ਆਪਣਾ ਇੱਕ ਵਰਡ ਵਰਤਿਆ ਦੁਕਾਨੇ ਬਾਦਲ, ਬਾਦਲ ਮੈਨੇ ਝੂਠ, ਝੂਠ ਦੀ ਦੁਕਾਨ। ਸਿੱਖੀ ਨੂੰ ਜਹਾਂਗੀਰ ਨੇ ਝੂਠ ਦੀ ਦੁਕਾਨ ਕਿਹਾ, ਕਹਿੰਦਾ ਉਹ ਝੂਠ ਦੀ ਦੁਕਾਨ 3-4 ਪੁਸਤਕਾਂ ਤੋਂ ਚੱਲ ਰਹੀ ਸੀ ਅਤੇ ਮੈਨੂੰ ਖਬਰਾਂ ਮਿਲ ਰਹੀਆਂ ਸਨ ਇਸ ਦੁਕਾਨੇ ਬਾਤਲ ਦੇ ਬਾਰੇ, ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਸੀ। ਇਹ ਬਦਨਸੀਬ ਖੁਸਰੋ ਪੰਜਾਬ ਵਿੱਚੋਂ ਲੰਘਦਾ ਹੋਇਆ ਗੋਇੰਦਵਾਲ ਗੁਰੂ ਅਰਜਨ ਦੇਵ ਨੂੰ ਮਿਲਿਆ ਅਤੇ ਗੁਰੂ ਅਰਜਨ ਦੇਵ ਨੇ ਉਹਦੇ ਮੱਥੇ 'ਤੇ ਟਿੱਕਾ ਲਾਇਆ ਅਤੇ ਉਹਨੂੰ ਬਾਦਸ਼ਾਹ ਬਣਨ ਦਾ ਵਰਦਾਨ ਦਿੱਤਾ। ਉਹਦੀ ਮਾਇਆ ਨਾਲ ਵੀ ਮਦਦ ਕੀਤੀ। ਇਸ ਇਲਜ਼ਾਮ ਵਿੱਚ ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ, ਉਹਦੀ ਪ੍ਰੋਪਰਟੀ ਅਤੇ ਉਹਦੇ ਪੁੱਤਰ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕਰਕੇ ਗੁਰੂ ਅਰਜਨ ਦੇਵ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਇਹ ਗੱਲ ਜਹਾਂਗੀਰ ਨੇ ਉਸ ਕਿਤਾਬ ਵਿੱਚ ਜਿਹੜੀ ਫਾਰਸੀ ਵਿੱਚ ਉਹਨੇ ਲਿਖੀ ਹੈ, ਤੁਜ਼ਕੇ ਜਹਾਂਗੀਰੀ ਆਪਣੀ ਲਾਈਫ ਸਟੋਰੀ ਲਿਖੀ ਹੈ, ਉਹਦੇ 'ਚ ਉਹਨੇ ਜ਼ਿਕਰ ਕੀਤਾ ਹੈ। ਯਾਨੀ ਇੱਕ ਗੱਲ ਜਿਹੜੀ ਸਾਫ਼ ਹੋ ਜਾਂਦੀ ਹੈ ਕਿ ਜਹਾਂਗੀਰ ਗੁਰਬਾਣੀ ਦੇ ਪ੍ਰਚਾਰ ਤੋਂ ਬੜਾ ਡਰ ਗਿਆ ਸੀ, ਸਿੱਧੀ ਜਿਹੀ ਗੱਲ ਹੈ। ਭਾਵੇਂ ਉਹ ਆਪਣੀ ਬੋਲੀ 'ਚ ਲਿਖ ਰਿਹਾ, ਹਰ ਕੋਈ ਬੰਦਾ ਆਪਣੀ ਬੋਲੀ 'ਚ ਤਾਂ ਦੂਜਿਆਂ ਨੂੰ ਗਾਲਾਂ ਕੱਢਦਾ ਹੀ ਹੈ, ਵਿਰੋਧੀ ਤਾਂ ਹਮੇਸ਼ਾ ਬਦਨਾਮੀ ਕਰਦੇ ਹੀ ਨੇ, ਪਰ ਕਈ ਵਾਰੀ ਨਿੰਦਾ 'ਚੋਂ ਉਸਤਤ ਨਿਕਲ ਆਉਂਦੀ ਹੈ। ਨਿੰਦਾ ਕਰਦਾ ਦੁਸ਼ਮਣ, ਉਹਦੇ 'ਚੋਂ ਉਸਤਤ ਨਿਕਲਦੀ ਹੈ। ਜਿਵੇਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਇੱਕ ਮੁਸਲਮਾਨ ਕਾਜ਼ੀ ਨੂਰ ਮੁਹੰਮਦ ਅਫਗਾਨਿਸਤਾਨ ਵੱਲੋਂ ਆਇਆ ਸੀ, ਉਹਨੇ ਅਬਦਾਲੀ ਦੇ 6ਵੇਂ ਹੱਲੇ ਦਾ ਸਾਰਾ ਕਿੱਸਾ ਲਿਖਿਆ, ਸਿੰਘਾਂ ਦਾ ਅਤੇ ਅਬਦਾਲੀ ਦਾ ਜੰਗ ਕਿੱਥੇ ਕਿੱਥੇ ਕਿਵੇਂ ਕਿਵੇਂ ਹੁੰਦਾ ਰਿਹਾ ਉਹਨੇ ਲਿਖਿਆ। ਉਹ ਮੁਸਲਮਾਨ ਲਿਖਾਰੀ ਨੇ ਸਿੱਖਾਂ ਨੂੰ ਰੱਜ ਕੇ ਗਾਲਾਂ ਕੱਢੀਆਂ, ਥਾਂ ਥਾਂ 'ਤੇ ਉਹਨੇ ਲਿਖਿਆ ਸਗਮੇ ਨੇ ਕੁੱਤੇ। ਉਹ ਕਹਿੰਦਾ ਇਹ ਕੁੱਤੇ ਨੇ, ਇਹ ਜੰਗਲੀ ਨੇ, ਬੜੀਆਂ ਗਾਲਾਂ ਕੱਢੀਆਂ ਸਿੱਖਾਂ ਨੂੰ, ਪਰ ਫਿਰ ਆਪ ਹੀ ਕਹਿੰਦਾ ਇਹਨਾਂ ਨੂੰ ਕੁੱਤੇ ਨਾ ਕਹੋ, ਇਹ ਸੱਚੀ ਮੁੱਚੀ ਸ਼ੇਰ ਨੇ। ਆਪ ਹੀ ਲਿਖਦਾ ਕਹਿੰਦਾ ਜਦੋਂ ਇਹਨਾਂ ਦੀ ਬਰਛੀ ਉੱਠਦੀ ਹੈ ਤਾਂ ਕੋਹ ਕਾਫ ਦੀਆਂ ਪਹਾੜੀਆਂ ਕੰਬਣ ਲੱਗ ਜਾਂਦੀਆਂ, ਕਹਿੰਦਾ ਇਹ ਹਨੇਰੇ 'ਚ ਗੋਲੀ ਮਾਰ ਦਿੰਦੇ ਆ, ਕਹਿੰਦੇ ਇਹ ਜੱਤ ਸੱਤ ਦੇ ਬੜੇ ਪੱਕੇ ਹੁੰਦੇ, ਇਹ ਪਰਾਈ ਇਸਤਰੀ ਨੂੰ ਬੁੱਢੀ ਕਹਿ ਕੇ ਪਰੇ ਕਰ ਦਿੰਦੇ, ਇਹ ਕਿਸੇ ਔਰਤ ਦਾ ਪੈਸਾ ਉਹਦਾ ਗਹਿਣਾ ਗੱਟਾ ਨਹੀਂ ਖੋਂਦੇ, ਇਹ ਕਿਸੇ ਮਜ਼ਲੂਮ 'ਤੇ ਨਿਹੱਥੇ 'ਤੇ ਬੁੱਢੇ 'ਤੇ ਡਿੱਗੇ 'ਤੇ ਭੱਜੇ 'ਤੇ ਵਾਰ ਨਹੀਂ ਕਰਦੇ। ਨਾਲੇ ਨਿੰਦਾ ਕਰ ਰਿਹਾ ਸੀ, ਗਾਲਾਂ ਕੱਢ ਰਿਹਾ ਸੀ, ਨਾਲ ਹੀ ਸਿਫਤ ਕਰ ਗਿਆ। ਸੱਚਾਈ ਜਿਹੜੀ ਆ ਛੁਪਦੀ ਨਹੀਂ, ਸੱਚਾਈ ਵਾਰ ਵਾਰ ਸਾਹਮਣੇ ਆਉਂਦੀ। ਇਸੇ ਤਰ੍ਹਾਂ ਜਹਾਂਗੀਰ ਨੇ ਕੀਤੀ ਤਾਂ ਨਿੰਦਾ ਗੁਰੂ ਅਰਜਨ ਦੇਵ ਜੀ ਦੁਕਾਨੇ ਬਾਤਨ ਕਹਿ ਕੇ, ਪਰ ਸਾਧ ਜੀ ਜਹਾਂਗੀਰ ਦੀ ਇਹ ਗੱਲ ਸਾਨੂੰ ਇਹ ਖਬਰ ਦੇ ਜਾਂਦੀ ਹੈ, ਸੂਚਨਾ ਦੇ ਜਾਂਦੀ ਹੈ, ਜਦੋਂ ਉਹ ਕਹਿੰਦਾ ਕਿ ਬਹੁਤ ਸਾਰੇ ਹਜ਼ਾਰਾਂ ਲੱਖਾਂ ਹਿੰਦੂ ਤਾਂ ਉਹਦੇ ਸੇਵਕ ਬਣ ਗਏ, ਕਹਿੰਦਾ ਬਹੁਤ ਸਾਰੇ ਮੁਸਲਮਾਨ ਵੀ ਉਹਦੇ ਗੱਲਾਂ ਵਿੱਚ ਆ ਗਏ ਅਤੇ ਉਹਦੀ ਬਾਣੀ ਪੜ੍ਹਨ ਲੱਗ ਗਏ। ਇਹਦਾ ਮਤਲਬ ਹੈ ਵੀ ਗੁਰਬਾਣੀ ਦੀ ਸ਼ਕਤੀ, ਗੁਰਬਾਣੀ ਦਾ ਇਹ ਪ੍ਰਭਾਵ ਮੁਸਲਮਾਨ ਵੀ ਕਬੂਲ ਰਹੇ ਸਨ ਅਤੇ ਇਸਲਾਮ ਨੂੰ ਬਹੁਤੀ ਕੱਟੜਤਾ ਨਾਲ ਮੰਨਣ ਵਾਲੇ ਜਿਨ੍ਹਾਂ ਵਿੱਚੋਂ ਸਰਹੰਦ ਦਾ ਰਹਿਣ ਵਾਲਾ ਸੀ ਸ਼ੇਖ ਅਹਿਮਦ ਸਰਹੰਦੀ, ਅਤੇ ਉਹਦੇ ਨਾਲ ਉਹਦਾ ਚੇਲਾ ਮੁਰਤਜ਼ਾ ਖਾਨ, ਸ਼ੇਖ ਫਰੀਦ ਬੁਖਾਰੀ ਵਰਗੇ ਬਰਦਾਸ਼ਤ ਨਹੀਂ ਸੀ ਕਰਦੇ। ਉੱਧਰੋਂ ਦੁਸ਼ਟ ਚੰਦੂ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨਾਲ ਪਹਿਲਾਂ ਰਿਸ਼ਤਾ ਜੋੜਨਾ ਚਾਹੁੰਦਾ ਸੀ ਪਰ ਉਹਦੇ ਹੰਕਾਰ ਕਰਕੇ ਸਤਿਗੁਰਾਂ ਨੇ ਉਹਦਾ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ ਸੀ। ਚੰਦੂ ਦੀ ਬੇਟੀ ਸਦਾ ਕੌਰ ਦਾ ਰਿਸ਼ਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਆਇਆ ਸੀ, ਲਾਗੇ ਰਿਸ਼ਤਾ ਕਰਕੇ ਚਲੇ ਗਏ। ਬਾਅਦ ਵਿੱਚ ਚੰਦੂ ਨੇ ਆਪਣੇ ਲਾਗੀਆਂ ਨੂੰ ਇਹ ਕਹਿ ਤਾ ਵੀ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਆਪ ਬਣ ਗਿਆ ਚੁਬਾਰਾ, ਗੁਰੂ ਘਰ ਨੂੰ ਨੀਵਾਂ ਕਹਿਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਇਹਦਾ ਰਿਸ਼ਤਾ ਨਹੀਂ ਲੈਣਾ। ਅਤੇ ਸਤਿਗੁਰੂ ਜੀ ਨੇ ਸੰਗਤ ਦਾ ਬਚਨ ਮੰਨ ਕੇ ਉਹ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤੀ, ਜਿਹਦੇ ਕਰਕੇ ਚੰਦੂ ਬੈਰੀ ਬਣ ਗਿਆ। ਸੋ ਇਹਨਾਂ ਸਾਰਿਆਂ ਕਾਰਨਾਂ ਦੇ ਵਿੱਚੋਂ ਹੋਰ ਵੀ ਕਈ ਕਾਰਨ ਸਨ। ਜਿਹੜਾ ਬੀਰਬਲ ਸੀ ਅਕਬਰ ਦਾ ਵਜ਼ੀਰ, ਸਾਧ ਸੰਗਤ ਜੀ ਆਮ ਲੋਕ ਤਾਂ ਉਹਨੂੰ ਬੜਾ ਸਿਆਣਾ ਸਮਝਦੇ ਹੈ ਪਰ ਉਹ ਵੀ ਗੁਰੂ ਘਰ ਦਾ ਵਿਰੋਧੀ ਸੀ। ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਉਹ ਗੁਰੂ ਮਹਾਰਾਜ ਗੁਰੂ ਅਮਰਦਾਸ ਨਾਲ ਸ੍ਰੀ ਗੋਇੰਦਵਾਲ ਸਾਹਿਬ ਇੱਕ ਵਾਰੀ ਟੱਕਰ ਲੈ ਕੇ ਗਿਆ ਸੀ, ਪਰ ਗੁਰੂ ਸਾਹਿਬ ਨੇ ਕਿਹਾ ਸੀ ਇਹਨੇ ਵਾਪਸ ਨਹੀਂ ਆਉਣਾ। ਰਸਤੇ ਵਿੱਚ ਹੀ ਉੱਧਰ ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਉਹ ਮਾਰਿਆ ਗਿਆ, ਉਹਦੀ ਲਾਸ਼ ਵੀ ਜਿਹੜੀ ਹੈ ਵਾਪਸ ਹਿੰਦੁਸਤਾਨ ਨਹੀਂ ਆਈ। ਉਹਦੀ ਜਿਹੜੀ ਬਰਾਦਰੀ ਦੇ ਲੋਕ ਸਨ ਉਹ ਵੀ ਗੁਰੂ ਘਰ ਦੇ ਵਿਰੋਧ ਵਿੱਚ ਸਾਧਸੰਗ ਘੜ ਰਹੇ ਸਨ ਵੀ ਗੁਰਬਾਣੀ ਦਾ ਪ੍ਰਚਾਰ ਬੰਦ ਹੋਵੇ, ਬ੍ਰਾਹਮਣ ਵੀ ਖੱਤਰੀ ਵੀ ਮੁਸਲਮਾਨ ਵੀ ਇਸ ਗੱਲ ਤੋਂ ਚਿੰਤਤ ਸਨ, ਜਿਹੜੇ ਕੱਟੜ ਸਨ। ਹਰ ਧਰਮ ਦੇ ਵਿੱਚ ਹਰ ਸਮਾਜ ਵਿੱਚ ਚੰਗੇ ਮਾੜੇ ਲੋਕ ਹੁੰਦੇ ਹਨ, ਉਹ ਵੀ ਹੁੰਦੇ ਜਿਹੜੇ ਚੰਗਿਆਈ ਨੂੰ ਕਿਤੋਂ ਵੀ ਮਿਲਦੀ ਹੋਵੇ ਗ੍ਰਹਿਣ ਕਰ ਲੈਂਦੇ, ਉਹ ਵੀ ਲੋਕ ਹੁੰਦੇ ਆ ਜਿਹੜੇ ਚੰਗਿਆਈ ਨੂੰ ਵੇਖ ਕੇ ਵੀ ਸੜਦੇ ਆ, ਜੈਲਸ ਕਰਦੇ ਆ। ਮੁਸਲਮਾਨਾਂ ਵਿੱਚ ਵੀ ਹੁੰਦੇ, ਹਿੰਦੂਆਂ 'ਚ ਵੀ ਹੁੰਦੇ। ਜਿਹੜੇ ਹਿੰਦੂ ਵੀ ਮੁਤਸਵੀ ਸਨ ਉਹਨਾਂ ਨੇ ਵੀ ਵਿਰੋਧਤਾ ਕੀਤੀ, ਜਿਹੜੇ ਮੁਸਲਮਾਨ ਸਨ ਉਹਨਾਂ ਨੇ ਵੀ ਕੀਤੀ, ਪਰ ਚੰਗੇ ਹਿੰਦੂ ਅਤੇ ਚੰਗੇ ਮੁਸਲਮਾਨ ਗੁਰੂ ਦੇ ਪਿਆਰੇ ਬਣ ਗਏ, ਜਿਨ੍ਹਾਂ ਵਿੱਚੋਂ ਸਾਈਂ ਮੀਆਂ ਮੀਰ ਜੀ ਦਾ ਨਾਮ ਵੀ ਆਉਂਦਾ। ਮੁਸਲਮਾਨ ਸਨ ਸਾਈਂ ਮੀਆਂ ਮੀਰ ਜੀ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਖੁਦ। ਹੋਰ ਬੜੇ ਹਿੰਦੂਆਂ ਦੇ ਵੱਡੇ ਵੱਡੇ ਧਾਰਮਿਕ ਲੀਡਰ ਗੁਰੂ ਦੇ ਸਿੱਖ ਬਣ ਗਏ, ਬਾਣੀ ਪੜ੍ਹਨ ਲੱਗ ਪਏ। ਪਰ ਕੱਟੜ ਲੋਕ, ਖੱਤਰੀ ਅਤੇ ਬ੍ਰਾਹਮਣ ਅਤੇ ਮੁਸਲਮਾਨ ਇਸ ਗੱਲ ਤੋਂ ਖਫਾ ਵੀ ਸਨ। ਸੋ ਸਾਧ ਸੰਗਤ ਜੀ ਸਾਰੇ ਕਾਰਨਾਂ ਕਰਕੇ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜੋ ਜਹਾਂਗੀਰ ਨੇ ਦਿੱਤਾ, 30 ਮਈ ਜੇਠ ਸੁਦੀ ਚੌਥ ਸੰਨ 1604-1606 ਈਸਵੀ ਨੂੰ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋਈ। 30 ਮਈ 1606 ਨੂੰ ਮਹਾਰਾਜ ਲਾਹੌਰ ਵਿਖੇ ਤੱਤੀਆਂ ਤਵੀਆਂ 'ਤੇ ਬਹਿ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ, ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ, ਹੇ ਵਾਹਿਗੁਰੂ ਜੋ ਤੂੰ ਕਰ ਰਿਹਾ ਠੀਕ ਹੈ, ਭਾਣਾ ਕਿਵੇਂ ਮੰਨੀਦਾ ਹੈ ਇਹਦਾ ਮਹਾਰਾਜ ਨੇ ਪ੍ਰਤੱਖ ਨਮੂਨਾ ਸਾਨੂੰ ਦਿਖਾਇਆ। ਸਾਧ ਉੱਦਾਂ ਕਹੀ ਜਾਂਦੀ ਦੁਨੀਆ ਵੀ ਪਰਮਾਤਮਾ ਦਾ ਹੁਕਮ, ਪਰਮਾਤਮਾ ਦਾ ਹੁਕਮ, ਪਰ ਪਰਮਾਤਮਾ ਦਾ ਹੁਕਮ ਮੰਨਣਾ ਬੜਾ ਔਖਾ ਹੈ। ਬਿਖਮ ਤੇਰਾ ਹੈ ਭਾਣਾ, ਤੇਰਾ ਮਹਿਲ ਅਗੋਚਰ ਹੈ ਪਿਆਰੇ, ਬਿਖਮ ਤੇਰਾ ਹੈ ਭਾਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੇਰੇ ਪਿਆਰੇ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ, ਤੇਰਾ ਮਹਿਲ ਸਾਡੀ ਪਹੁੰਚ ਤੋਂ ਪਰੇ ਹੈ, तेरे घर नहीं कोई बंदा साढ़े वर्गे तो नहीं अपड़ सकते, साढ़े को पैर ही नहीं जिन्हां नाल तुर के तेरे तक आ सकीए। तेरा महल बड़ा दूर है साढ़े तो, तेरे महल च बड़ना औखा है, क्यों तेरा भाणा ही नहीं मन्या जांदा। भाणा भी बड़ा औखा है, पता नहीं किहड़ा इम्तिहान पा देना, किहड़ा सवाल खड़ा कर देना, किदां दी समस्या खड़ी कर देनी है, किदां दी परिस्थिति बना देनी है, बंदा डोल जांदा। चंगे चंगे ज्ञानी ध्यानी बंदे जिहड़े कहिंदे भाणा मनना भाणा मनना, भाणा सामने आउंदा डोल जांदा। गुरु अर्जन देव सच्चे पातशाह दे सामने बिखम भाणा कठिन भाणा सीगा। फिर साध संगत जी ये नहीं कि शरीर के तसीहे सन, एक होर भी बड़ी सूखम गल सी कि सारी शक्ति दे होंदिया भी वह जरना पैना सी। आखो सतनाम श्री अकाल, टाल सकते सी उन्हों अपनी ताकत नाल गुरु अर्जन देव जी उस मुसीबत नू उस दुख की घड़ी नू टाल सकते सी। उन्हां अगे कोई वड्डी गल नहीं सी, उन्हां दे चरणां दे सेवक इन्नी ताकत रखते सी। साई मियाँ मीर कहन लगा मैनू हुक्म दिओ दिल्ली लाहौर दी अठ इट खड़का दें। महाराज कहिंदे साई जी भाणा कौन मन्नेगा, जे असीं इह काम करन लग पए तो फिर भाणा तो ना मन्निया गया। गल तो भाणे की है, भाणे की असीं पढ़ाई कराणी अपने सिखां नूं, भाणा मन के कालपुरख तक पहुँचना है। तो ये भाणा सानू शक्ति दे होंदिया भी मनना पैना, इन्नी ताकत दे होंदिया भी सब कुछ करन कारण समर्थ होके सच्चे पातशाह जी भाणा मने। एक बंदा कमजोर होवे मेरे वर्गा, मजबूरी होवे, मार कुट खा लवे, तसीहे चल लवे, एक दे कोल ताकत होवे शक्ति होवे वो फिर भी चल लवे, वो उपरली गल है, औखी खेड है। गुरु अर्जन देव सच्चे पातशाह करके विखाया। इन्ने समर्थ मेरे सतगुरु जी की अज शहीदी दिहाड़ा आप मना रहे हैं, पर अफसोस है कि आप कह दें इंडिया वालों भी वो जी जो पानी की छबीला ही ला देंगे जी, वो पानी पिया छड़ते जी, मिठा कर छड़े, पर उन्होंने छबीलों भी ना एक मैसेज हर बारी जाता गुरु साहब की शहीदी का, पता लगता लोगों को गुरु अर्जन देव जी की शहीदी है बई गुरपुरब मनाना। आप इत्थे बाहर बैठे हाँ, अज तक ही नहीं पता साडे न्याणे नूं अज शहीदी दिहाड़ा। हफ्ता पहला ही घट्टो घट दो हफ्ते महीना सानू प्रचार करना चाहिए। तो प्रचार का यह नहीं भी मेरे वर्गे कथावाचक नहीं करना, तुसीं भी कर सकते। जिन्नियां भैड़ियां गल्लां हुंदियां तुसीं वट्सएप ते फेसबुक ते ठा ठा सकते, किसी सिख ने किसी की पग लाई, किसी ने किसी को गाल कढ़ी, किसी ने आह किया, एक मिनट में तुम फैला देंगे। गुरु अर्जन देव की शहीदी का किसी ने मैसेज भी नहीं भेजा। प्रचार सानू करना चाहिए पहला महीना महीना भी गुरु महाराज का गुरपुरब है, शहीदी दिहाड़ा, बच्चों को पता लगे, बच्चे पूछण तत्ती तवी ते बैठे पंजवें पातशाह की फोटो नू वेख के बच्चे पूछण भी ये की हो रहा। तो फिर असी दसीए कि साढ़े गुरदेव ने पांच दिन पांच रातां भुखे प्यासे रह के कदी रेता सीस च पै रहा सी, कदी देग चुबल रहे सी, कदी तत्ती तवी ते बैठे सी, ते हर पल हर घड़ी दुख सहिंदिया होया कह रहे सी तेरा किया मीठा लग। सच्चे पातशाह महाराज का शहीदी दिहाड़ा मनाना ते उस तों सिख्या लैनी ते उहदा अगे दी अगे प्रचार करना। ईसाइयां ने अपने एक शहीद होए ने हजरत ईसा, पूरी दुनिया च कोई बच्चा नहीं जिहनूं पता ना हो हजरत ईसा की शहीदी का। ईसाइयां नूं ते बच्चे बच्चे नूं पता है, दूजिया कौमां दे बच्चों नूं भी पता है, सानू भी पता है, मुसलमानों के बच्चों नूं भी पता है, हिंदुओं के बच्चों नूं भी पता है, ते साडे बच्चों नूं गुरु अर्जन देव की शहीदी का पता किने लाना है, किने दसना है, असी अबेसड़े हाँ। सो खालसा जी, धन गुरु अर्जन देव जी महाराज का ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਦੁਪਹਿਰ ਦੇ ਦੀਵਾਨ 'ਚ ਫਿਰ ਖੁੱਲ੍ਹ ਕੇ ਵਿਚਾਰਾਂ ਕਰਾਂਗੇ ਉਹਨਾਂ ਦੀ ਸ਼ਹੀਦੀ ਬਾਰੇ। ਕੁਝ ਬਾਣੀ ਦੀ ਲੜੀਵਾਰ ਜੋ ਕਥਾ ਚੱਲਦੀ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਉਹ ਵੀ ਸਰਵਣ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਿਰ ਝੁਕਾ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਖ ਦਿਓ ਸਾਧ ਸੰਗਤ ਜੀ ਸਤਨਾਮ। ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦਾ ਨਾਮ ਵਸ ਜਾਂਦਾ ਹੈ, ਉਸ ਰਾਮ ਦਾ ਨਾਮ ਵਸ ਜਾਂਦਾ ਹੈ, ਉਹਨਾਂ ਦੇ ਅੰਦਰੋਂ ਸਭ ਚਿੰਤਾ ਚਲੀ ਜਾਂਦੀ, ਚਿੰਤਾ ਫਿਕਰ ਸਭ ਚਲਾ ਜਾਂਦਾ। ਸਾਨੂੰ ਸਾਰਿਆਂ ਨੂੰ ਖਾਲਸਾ ਜੀ, ਕੋਈ ਨਾ ਕੋਈ ਚਿੰਤਾ ਹਰ ਵੇਲੇ ਰਹਿੰਦੀ। ਚਿੰਤਾ ਇਹੀ ਹੁੰਦੀ ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਆਉਣ ਵਾਲਾ ਸਮਾਂ ਕਿੱਦਾਂ ਦਾ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ, ਸਾਡਾ ਕੰਮ ਕਿਵੇਂ ਚੱਲੇਗਾ, ਸਾਡਾ ਸਰੀਰ ਸਿਹਤ ਸਾਡੀ ਕਿਵੇਂ ਹੋਵੇਗੀ, ਸਾਡੀ ਫੈਮਿਲੀ ਕਿਵੇਂ ਰਹੇਗੀ। ਇਹ ਸਾਨੂੰ ਸਾਰਿਆਂ ਨੂੰ, ਹਰ ਬੰਦੇ ਨੂੰ, ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਅਮੀਰ ਹੈ, ਹਾਲਾਂ ਗਰੀਬ ਨੂੰ ਘੱਟ ਅਤੇ ਅਮੀਰ ਨੂੰ ਜ਼ਿਆਦਾ। ਜਿਸ ਗ੍ਰਹਿ ਬਹੁਤ ਦਿਸੈ ਗ੍ਰਹਿ ਚਿੰਤਾ, ਜਿਹਦੇ ਕੋਲ ਬਹੁਤਾ ਪੈਸਾ ਬਹੁਤ ਕੁਝ, ਉਹਨੂੰ ਚਿੰਤਾ ਹੈ ਵੀ ਕਿਤੇ ਮੇਰਾ ਇਹ ਪਦਾਰਥ, ਮੇਰੀ ਇਹ ਮਾਇਆ, ਮੇਰਾ ਇਹ ਧਨ ਕਿਤੇ ਚਲਾ ਨਾ ਜਾਵੇ, ਘੱਟ ਨਾ ਜਾਵੇ, ਮੇਰਾ ਕਿਤੇ ਕੰਮ ਕਾਰ ਐਡਾ ਵੱਡਾ ਚੱਲਿਆ ਬੰਦ ਨਾ ਹੋ ਜਾਵੇ। ਚਿੰਤਾ ਸਾਰਿਆਂ ਨੂੰ, ਖਤਰੇ ਸਾਰਿਆਂ ਨੂੰ ਨੇ, ਅਤੇ ਚਿੰਤਾ ਵਰਗੀ ਕੋਈ ਬਿਮਾਰੀ ਨਹੀਂ, ਚਿੰਤਾ ਵਰਗਾ ਕੋਈ ਰੋਗ ਨਹੀਂ। ਮਹਾਰਾਜ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਹਨ ਬਈ ਚਿੰਤਾ ਜਿਹੜੀ ਹੈ ਉਹ ਬੰਦੇ ਨੂੰ ਗਾਲ ਦਿੰਦੀ, ਅੰਦਰ ਅੰਦਰ ਸਾੜ ਦਿੰਦੀ ਹੈ। ਆਮ ਵੀ ਆਪਾਂ ਸੁਣਦੇ ਹਾਂ ਵੀ ਚਿੰਤਾ ਚਿਖਾ ਸਮਾਨ ਹੈ, ਚਿਖਾ ਦੇ ਤਾਂ ਇੱਕ ਵਾਰੀ ਸੜਨਾ ਅਤੇ ਚਿੰਤਾ ਦੀ ਚਿਖਾ ਦੇ ਰੋਜ਼ ਹੀ ਸੜਨਾ। ਇਹ ਕਿੱਦਾਂ ਖਤਮ ਹੁੰਦੀ ਹੈ? ਕਿਸੇ ਡਾਕਟਰ ਕੋਲ ਇਹੋ ਜਿਹੀ ਦਵਾਈ ਨਹੀਂ ਜਿਹੜੀ ਦੇ ਕੇ ਚਿੰਤਾ ਖਤਮ ਕਰ ਦੇਵੇ, ਪਰ ਗੁਰੂ ਕੋਲ ਇੱਕ ਦਵਾਈ ਹੈ ਜਿਹੜੀ ਚਿੰਤਾ ਨੂੰ ਜੜੋਂ ਹੀ ਖਤਮ ਕਰ ਦਿੰਦੀ। ਉਹ ਕਿਹੜੀ ਹੈ? ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ। ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਤੂੰ ਹੀ ਤੂੰ। ਸਾਰੀ ਚਿੰਤਾ ਤਾਂ ਮੈਂ ਨੂੰ ਹੁੰਦੀ ਹੈ, ਮੈਂ ਕਰਕੇ ਚਿੰਤਾ ਹੁੰਦੀ ਹੈ। ਜਦੋਂ ਮੈਂ ਮਿਟ ਜਾਵੇ ਚਿੰਤਾ ਵੀ ਮਿਟ ਜਾਂਦੀ ਹੈ। ਮੈਂ ਕਿੱਦਾਂ ਮਿਟਦੀ ਹੈ? ਮੈਂ ਤੂੰ ਤੂੰ ਕਰਕੇ ਮਿਟਦੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਇਹ ਮੇਰੇ ਮਾਲਕ ਤੂੰ ਹੀ ਹੈ। ਆਪਾਂ ਚਿੰਤਾ ਇਸ ਕਰਕੇ ਕਰਦੇ ਹਾਂ, ਠੇਕਾ ਲੈ ਲੈਂਦੇ ਹਾਂ, ਜ਼ਿਆਦਾ ਭਾਰ ਚੱਕ ਲੈਂਦੇ ਹਾਂ, ਠੇਕੇਦਾਰੀ ਖਰਾਬ ਕਰਦੀ ਹੈ ਸਾਸ ਮੇਰੇ ਸਿਰ 'ਤੇ। ਜਿਵੇਂ ਉਹ ਕਹਿੰਦੇ ਨਾ ਵੀ ਟਟੀਰੀ ਰਾਤ ਨੂੰ ਲੱਤਾਂ ਉੱਤੇ ਕਰਕੇ ਸੌਂਦੀ ਹੈ ਸਮਾਨ ਵੱਲ, ਉਹਨੂੰ ਪੁੱਛੇ ਵੀ ਤੈਨੂੰ ਕੀ ਹੋਇਆ, ਤੂੰ ਲੱਤਾਂ ਉੱਤੇ ਕਿਉਂ ਕਰਦੀ? ਕਹਿੰਦੀ ਇੰਨੀ ਦੁਨੀਆ ਵੱਸਦੀ ਹੈ, ਮੈਂ ਲੱਤਾਂ ਉੱਤੇ ਤਾਂ ਕਰਦੀ ਵੀ ਅਸਮਾਨ ਕਿਤੇ ਨਾ ਡਿੱਗ ਪਵੇ, ਜੇ ਡਿੱਗਿਆ ਤਾਂ ਮੈਂ ਆਪਣੀਆਂ ਲੱਤਾਂ 'ਤੇ ਚੁੱਕ ਲਵਾਂਗੀ। ਟਟੀਰੀ ਦੀਆਂ ਲੱਤਾਂ ਤੀਲੇ ਵਰਗੀਆਂ ਪਤਲੀਆਂ ਹੁੰਦੀਆਂ, ਪਰ ਉਹਨੂੰ ਇਹ ਹੁੰਦਾ ਵੀ ਮੈਂ ਅਸਮਾਨ ਚੁੱਕ ਲਵਾਂਗੀ ਉੱਪਰ। ਸਾਡਾ ਵੀ ਇਹੀ ਹਾਲ ਹੈ ਵੀ ਅਸੀਂ ਸਾਰੀ ਦੁਨੀਆ ਦਾ ਠੇਕਾ ਲੈ ਲਵਾਂਗੇ, ਦੁਨੀਆ ਨੂੰ ਅਸੀਂ ਬਚਾਵਾਂਗੇ, ਘਰ ਨੂੰ ਬਚਾਵਾਂਗੇ, ਆਪਣੀ ਫੈਮਿਲੀ ਨੂੰ ਬਚਾਵਾਂਗੇ, ਸੇਵ ਕਰਾਂਗੇ। ਇੱਕ ਵਹਿਮ ਹੈ, ਇੱਕ ਭੁਲੇਖਾ ਹੈ। ਮਹਾਰਾਜ ਸਾਹਿਬ ਜੀ ਬਾਣੀ 'ਚ ਕਹਿੰਦੇ ਜਬ ਕਛ ਨਾ ਸੀਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਬੰਦੇ ਤੂੰ ਕਹਿੰਦਾ ਮੈਂ ਕੰਮ ਕਰਦਾ, ਜਦੋਂ ਕੁਛ ਵੀ ਨਹੀਂ ਸੀ ਉਦੋਂ ਤੂੰ ਕੀ ਕਰਦਾ ਸੀ? ਜਦੋਂ ਕੁਛ ਵੀ ਨਹੀਂ ਸੀ ਉਦੋਂ ਤੂੰ ਕੀ ਕਰਦਾ ਸੀ? ਜਦੋਂ ਤੂੰ ਜੰਮਿਆ ਨਹੀਂ ਸੀ ਉਦੋਂ ਤੇਰੀ ਫੈਕਟਰੀ ਕੌਣ ਚਲਾਉਂਦਾ ਸੀ? ਜਦੋਂ ਤੂੰ ਜੰਮਿਆ ਨਹੀਂ ਸੀ ਉਦੋਂ ਤੇਰੀ ਦੁਕਾਨ ਕੌਣ ਚਲਾਉਂਦਾ ਸੀ? ਜਦੋਂ ਤੂੰ ਜੰਮਿਆ ਨਹੀਂ ਸੀ ਉਦੋਂ ਇਹ ਦੁਨੀਆ ਨੂੰ ਕੌਣ ਪਾਲਦਾ ਸੀ? अपना खेल आप कर देखा ठाकुर वचन विचाया सारी खेड करते पुरख दी अपनी है जिमें उन्हें चंगा लगता वह कर रहा चला रहा इस करके साध संगत जी चिंता खत्म करने का एक ही तरीका है परमेश्वर के उत्ते डोरिया सुटिए चिन्ह अंतरे राम नाम वसै तिन चिंता सब गवाया राम जिन्हां दे अंदर राम नाम वसदा है उन्हां दे अंदरों सब चिंता का रोग खत्म हो जाता सब अर्था सब धर्म मिले मन चिंदिया सो फल पाया राम सतसंग जी चार पदार्थ मने ने चार पदार्थां च सारा कुछ आ जाता धर्म अर्थ काम ते मोक्ष ये चार पदार्थ ने कोई चीज दुनिया की बाहर नहीं रह जाती धर्म का मतलब है धारण करने वाले चंगे गुण वो डिसिपलिन वो असूल वो मर्यादा वो नियम जिन्हां नाल साडी जिंदगी एक वधिया तरीके नाल असीं जी सकीए उहनूं धर्म कहिंदे हन धर्म दसदा बंदे नूं वी आह काम करना नहीं करना इदां रहना इदां नहीं रहना सारी शरा मर्यादा कर्म वो धर्म तों पता लगदे धर्म की व्याख्या करिए तो बहुत लंबी चौड़ी हो गई अर्थ का मतलब होंदा है लोड़ अर्थ मैंने लोड़ लोड़ कादी है रोटी दी कपड़े दी मकान दी आउन जान वास्ते गड्डी कार चाहिदी है खाण वास्ते रोटी चाहिदी है कपड़ा चाहिदा अर्थ साडियां लोड़ां पैसा टका जमीन जायदाद प्रॉपर्टी बैंक बैलेंस सब अर्थ विच आ जाता है घर की निक्की जी सूई भी अर्थ विच आ जाती है तो घर का वड्डे तो वड्डा समान भी अर्थ दे विच आ जाता जिहड़ी चीज़ पैसे नाल खरीदी जाती बेची जाती वह अर्थ विच आ जाती भावें वह प्रॉपर्टी है जमीन जायदाद है कोई कारोबार है वो सारा अर्थ विच आ जाता ते काम काम जिस तो असी पैदा होए हैं जे काम ना हुंदा असी दुनिया च ना होंदे जिस तो साडे बच्चे पैदा होंदे कामना इच्छा इच्छा नूं काम कहिंदे इच्छा होई माता पिता नूं जिस तो संतान दी उत्पत्ति होई इस तरह संसार चलदा काम तो बिना ये संसार नहीं ये तीजा पदार्थ चौथा पदार्थ की है मुक्ति ये शरीर छड़ के जदों इस रूह ने जाना है ये कितने भटक ना जाए जन्म मरण के चक्कर जना पै जाए ये नरकों सुरगों के चक्कर जना पै जाए कि भूत प्रेत ना बन जाए इनू कोई टिकाणा मिल जाए ये रूह किसी शांत हो जाए उन्हें कहते मुक्ति चार पदार्थ ने चारे गुरु नानक दिंदा अखो सतनाम से महाराज की कहंदे ने सब अर्था सब धर्म मिले सारे अर्थ सारियां लोड़ां पूरियां हो जदों परमात्मा का नाम मन विच वस जांदा रोटी कपड़े मकान की कमी नहीं रहिंदी सारे काम पूरे हो जांदे सब धर्म मिले सारे धर्म भी मिल जांदे धर्म सिख का धर्म है गुरु की सेवा करनी गुरु का वचन मनना पुत्र का धर्म है माँ बाप की सेवा करनी माँ बाप का धर्म है बच्चों की पालना करनी भैन का धर्म है भरा प्यार देना भरा का धर्म है भैन की रक्षा करनी पत्नी का धर्म है पति की सेवा करनी पति का धर्म है पत्नी की रक्षा करनी एक कस्टमर का धर्म है गाहक दुकानदार को जाना उन्हें पैसे देने गाहक दुकानदार का धर्म है उन्हें वधिया माल देना यह धर्म है सारा आपो अपनी ड्यूटी आपो अपना फर्ज है धर्म है गुरु का धर्म है सिख की मुक्ति लई उन्हें उपदेश देना सिख का धर्म है गुरु के उपदेश नूं ਐਕਸੈਪਟ ਕਰਨਾ ਹਰ ਇੱਕ ਦਾ ਧਰਮ ਹੈ। ਸਾਰੇ ਧਰਮ ਪੂਰੇ ਹੋ ਜਾਂਦੇ ਨੇ ਜਦੋਂ ਗੁਰੂ ਨਾਮ ਦੀ ਦਾਤਾਂ ਦੇ ਦਿੰਦਾ, ਆਖੋ ਸਤਨਾਮ। ਸਭ ਅਰਥਾਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ, ਸਭ ਧਰਮ ਮਿਲੇ, ਸਾਰੇ ਧਰਮ ਪ੍ਰਾਪਤ ਹੋ ਗਏ। ਮਨ ਚਿੰਦਿਆ ਸੋ ਫਲ ਪਾਇਆ ਰਾਮ, ਮਨ ਵਿੱਚ ਜਿਹੜੇ ਵੀ ਫਲ ਦੀ ਇੱਛਾ ਕੀਤੀ ਉਹ ਪ੍ਰਾਪਤ ਹੋ ਗਏ। ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ, ਰਾਮ ਨਾਮ ਗਾਏ। ਮਨ ਚਿੰਦਿਆ ਫਲ ਪ੍ਰਾਪਤ ਹੋ ਗਿਆ, ਰਾਮ ਦਾ ਨਾਮ ਧਿਆਇਆ, ਰਾਮ ਨਾਮ ਗੁਣ ਗਾਏ, ਪਰਮੇਸ਼ੁਰ ਦੇ ਵਾਹਿਗੁਰੂ ਦੇ ਨਿਰੰਕਾਰ ਦੇ ਗੁਣ ਕੀਰਤਨ ਕਥਾ ਦੁਆਰਾ ਗਾਏ ਗਏ। ਦੁਰਮਤ ਕਬੁੱਧ ਗਈ ਸੁਧ ਹੋਈ, ਰਾਮ ਨਾਮ ਮਨ ਲਾਏ। ਖੋਟੀ ਬੁੱਧੀ ਜਿਹੜੀ ਸੀ ਚਲੀ ਗਈ ਅਤੇ ਸੁਧ ਬੁੱਧੀ ਜਿਹੜੀ ਸੀ ਉਹ ਆ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੁੱਧੀ ਦੋ ਪ੍ਰਕਾਰ ਦੀ ਹੈ, ਇੱਕ ਖੋਟੀ ਬੁੱਧੀ ਹੈ, ਸੰਸਾਰੀ ਬੁੱਧੀ ਹੈ, ਪਦਾਰਥਾਂ ਵਾਲੀ ਬੁੱਧੀ ਹੈ, ਇੱਕ ਆਤਮਾ ਨੂੰ ਸਮਝਣ ਵਾਲੀ, ਪਰਮਾਤਮਾ ਨੂੰ ਸਮਝਣ ਵਾਲੀ ਉਹ ਬੁੱਧੀ ਹੈ। ਉਹ ਬੁੱਧੀ ਸਾਨੂੰ ਪ੍ਰਾਪਤ ਹੋ ਗਈ ਅਤੇ ਖੋਟੀ ਬੁੱਧੀ ਦੂਰ ਹੋ ਗਈ। ਵਾਰ ਵਾਰ ਨਾਮ ਜਪਣ ਨਾਲ ਕੀ ਹੋਏਗਾ? ਕਈ ਲੋਕ ਪੁੱਛ ਲੈਂਦੇ ਆ, ਆਖੇ ਜੀ ਹਰ ਵੇਲੇ ਵਾਹਿਗੁਰੂ 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 ਕਰੀ ਜਾਓ, ਇਹ ਕਿਹੜਾ ਕੰਮ ਹੈ, ਇਹਦੇ ਨਾਲ ਕੀ ਹੋ ਚੱਲਿਆ? ਸਤਸੰਗ ਜੀ ਕਰਕੇ ਦੇਖੋ, ਫਿਰ ਪਤਾ ਲੱਗੇ। ਖੋਟੀ ਬੁੱਧੀ ਹੌਲੇ ਹੌਲੇ ਜਾਏਗੀ, ਆਤਮ ਵਿਛੈਣੀ ਬੁੱਧੀ ਪ੍ਰਾਪਤ ਹੋਵੇਗੀ। ਨਾਮ ਜਪਣ ਨਾਲ ਅੰਦਰ ਮਾਂਜਿਆ ਜਾਂਦਾ। ਤੁਸੀਂ ਕਿਸੇ ਭਾਂਡੇ ਨੂੰ ਰੇਤੇ ਨਾਲ ਮਾਂਜੀ ਜਾਓ, ਮਾਂਜੀ ਜਾਓ, ਮਾਂਜੀ ਜਾਓ, ਮਾਂਜੀ ਜਾਓ, ਇੱਕ ਦਿਨ ਤਾਂ ਚਿੱਟਾ ਨਿਕਲੇਗਾ ਹੀ। ਇਹ ਅੰਦਰ ਦੀ ਮਜਾਈ ਕਰਨ ਲਈ ਕੋਈ ਤੁਹਾਡੇ ਕੋਲ ਰੇਗ ਮਾਰ ਨਹੀਂ, ਕੋਈ ਤੁਹਾਡੇ ਕੋਲ ਰੇਤਾ ਨਹੀਂ, ਕੋਈ ਸੁਆਹ ਨਹੀਂ, ਕੋਈ ਸੋਪ ਸਾਬਣ ਨਹੀਂ। ਅੰਦਰਲਾ ਦਾ ਭਾਂਡਾ ਵਾਹਿਗੁਰੂ 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 ਕਰਕੇ ਹੀ ਮਾਂਜਿਆ ਜਾਣਾ। ਲੱਗੇ ਰਹੋ, ਹੌਲੇ ਹੌਲੇ ਗੱਲ ਬਣਨੀ। ਸ਼ੁੱਧ ਹੋਈ ਬੁੱਧੀ, ਸ਼ੁੱਧ ਹੋ ਗਈ, ਰਾਮ ਨਾਮ ਮਨ ਲਾਏ। ਰਾਮ ਨਾਮ 'ਚ ਮਨ ਲਾਉਣ ਨਾਲ ਅੰਦਰ ਪਰਿਵਰਤਨ ਆਉਂਦਾ ਹੈ। ਸਫਲ ਜਨਮ ਸਰੀਰ ਸਭ ਹੋਆ। ਸੱਚੇ ਪਾਤਸ਼ਾਹ ਕਹਿੰਦੇ ਸਫਲ ਜਨਮ, ਜਨਮ ਸਫਲ ਹੋ ਗਿਆ, ਸਰੀਰ ਵੀ ਸਫਲ ਹੋ ਗਿਆ। ਜਿਤ ਰਾਮ ਨਾਮ ਪ੍ਰਗਾਸਿਆ, ਜਿਹੜੇ ਸਰੀਰ 'ਚ ਰਾਮ ਦਾ ਨਾਮ ਪ੍ਰਗਾਸ ਹੋ ਜਾਂਦਾ ਉਹ ਸਰੀਰ ਸੋਨੇ ਦਾ ਬਣ ਜਾਂਦਾ। ਗੁਰਬਾਣੀ 'ਚ ਕਿਤੇ ਸਾਡੇ ਸਰੀਰ ਨੂੰ ਇੰਨਾ ਗੰਦਾ ਲਿਖਿਆ, ਕਹਿੰਦੇ ਇਹ ਕਰਪੂਰ ਬਹੁਤ ਸੁਗੰਧਾ, ਪਰਸ ਮਨੁੱਖ ਦੇਹੰਗ ਮਲੀਨ, ਮੱਝਾ ਰੁਦਰ ਦੁਰਗੰਧਾ, ਅੱਤ ਗਰਬੇਣ ਅਗਿਆਨਣੋ। ਹੱਡੀਆਂ ਦਾ ਬਣਿਆ ਹੋਇਆ, ਮਾਸ ਦਾ ਬਣਿਆ ਹੋਇਆ, ਬਦਬੋ ਆਉਂਦੀ ਇਹਦੇ 'ਚੋਂ, ਅੱਖਾਂ 'ਚੋਂ ਗਿੱਡ ਨਿਕਲਦੀ, ਕੰਨਾਂ 'ਚੋਂ ਮੈਲ ਨਿਕਲਦੀ, ਨੱਕਾਂ 'ਚੋਂ ਮੈਲ ਨਿਕਲਦੀ, ਪੇਟ 'ਚ ਮੈਲ ਭਰੀ ਪਈ ਹੈ, ਪਸੀਨੇ 'ਚੋਂ ਮੈਲ ਆਉਂਦੀ, ਗੰਦਾ ਬੜਾ ਹੈ, ਚਰਬੀ ਹੈ ਨਾੜੀਆਂ ਨੇ, ਹੱਡੀਆਂ ਨੇ, ਬਦਬੋਦਾਰ ਹੈ ਕਿਤੇ। ਮਹਾਰਾਜ ਕਹਿੰਦੇ ਨੇ ਕੰਚਨ ਕਾਇਆ ਕੋਟਗੜ, ਉਹੀ ਕਾਇਆ ਨੂੰ ਸੋਨੇ ਦੀ ਕਹਿ ਦਿੰਦੇ ਨੇ। ਕਿਵੇਂ ਹੋ ਜਾਂਦੀ ਹੈ? ਤਾਂ ਹੁੰਦੀ ਹੈ ਜਿਤ ਰਾਮ ਨਾਮ ਪ੍ਰਗਾਸਿਆ। ਜੇ ਇਸੇ ਸਰੀਰ 'ਚ ਨਾਮ ਦਾ ਪ੍ਰਕਾਸ਼ ਹੋ ਜਾਵੇ ਤਾਂ ਫਿਰ ਇਹ ਹੱਡੀਆਂ ਦਾ ਨਹੀਂ ਰਹਿ ਜਾਂਦਾ, ਇਹ ਮਾਸ ਦਾ ਨਹੀਂ ਰਹਿ ਜਾਂਦਾ, ਇਹ ਗੰਦਗੀ ਦਾ ਨਹੀਂ ਰਹਿ ਜਾਂਦਾ, ਇਹ ਸੋਨੇ ਦਾ ਬਣ ਜਾਂਦਾ, ਪਵਿੱਤਰ ਹੋ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਦਾ ਸਰੀਰ, ਦਸਾਂ ਜਾਮਿਆਂ ਨੂੰ ਆਪਾਂ ਗੱਲ ਯਾਦ ਕਰਦੇ ਹਾਂ, ਉਹ ਹੱਡਾ ਮਾਸ ਦਾ ਨਹੀਂ ਹੈ, ਉਹ ਦਿਵਿਆ ਸਰੀਰ ਹੋ ਗਿਆ। ਭਗਤ ਕਬੀਰ ਰਵਿਦਾਸ ਨਾਮਦੇਵ ਦਾ ਸਰੀਰ ਉਹ ਸਾਡੇ ਵਰਗਾ ਨਹੀਂ ਰਿਹਾ, ਉਹ ਦਿਵਿਆ ਸਰੀਰ ਹੋ ਗਿਆ। ਜਿਤ ਰਾਮ ਨਾਮ ਪ੍ਰਗਾਸਿਆ, ਸਫਲ ਜਨਮ ਸਰੀਰ ਸਭ ਹੋਆ। ਸਰੀਰ ਵੀ ਸਫਲ ਹੋ ਗਿਆ, ਜਨਮ ਵੀ ਸਫਲ ਹੋ ਗਿਆ। ਜਿਤ ਰਾਮ ਨਾਮ ਪ੍ਰਗਾਸਿਆ, ਨਾਨਕ ਹਰ ਭਜ ਸਦਾ ਦਿਨ ਰਾਤੀ। ਮਹਾਰਾਜ ਕਹਿੰਦੇ ਦਿਨ ਰਾਤ ਸਿਮਰਨ ਕਰ, ਹਰ ਵੇਲੇ ਵਾਹਿਗੁਰੂ 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 ਜਪ, ਗੁਰਮੁਖ ਨਿੱਜ ਘਰ ਵਾਸਿਆ। ਇਸ ਤਰ੍ਹਾਂ ਆਪਣੇ ਨਿੱਜ ਘਰ ਆਤਮ ਸਰੂਪ ਦੇ ਵਿੱਚ ਵਾਸਾ ਪਾ ਲੈਂਦਾ। ਜਿੱਥੋਂ ਇਹ ਆਤਮਾ ਆਈ ਹੈ ਉੱਥੇ ਪਹੁੰਚ ਜਾਂਦੀ ਹੈ। ਕੋਈ ਬੰਦਾ ਭਾਵੇਂ ਉਹਦਾ ਘਰ ਛੋਟਾ ਹੋਵੇ ਭਾਵੇਂ ਉਹਦਾ ਘਰ ਵੱਡਾ ਹੋਵੇ, ਸਕੂਨ ਉਦੋਂ ਹੀ ਮਿਲਦਾ ਜਦੋਂ ਆਪਣੇ ਘਰ ਆਉਂਦਾ। ਪੰਛੀ ਵੀ ਸਾਰਾ ਦਿਨ ਚੌਗਾ ਚੌਂਕ ਕੇ ਰਾਤ ਨੂੰ ਆਪਣੇ ਆਲਣੇ 'ਚ ਆ ਜਾਂਦੇ ਨੇ। ਹਰ ਬੰਦਾ ਘਰ ਆ ਕੇ ਭਾਵੇਂ ਘਰ ਅੱਖਾਂ ਦੀ ਕੁੱਲੀ ਹੋਵੇ ਆਰਾਮ ਨਾਲ ਲੇਟ ਜਾਂਦਾ। ਦੂਜਾ ਭਾਵੇਂ ਕਿੱਡਾ ਤਾਜ ਮਹਿਲ ਹੋਟਲ ਹੋਵੇ ਉੱਥੇ ਨੀਂਦ ਨਹੀਂ ਆਉਂਦੀ, ਆਪਣੇ ਘਰ ਵਰਗਾ ਆਨੰਦ ਨਹੀਂ। ਆਪਣਾ ਘਰ ਕੀ ਹੈ? परमात्मा अपना घर है, आत्मा का अपना घर परमात्मा ही है। जदों आत्मा परमात्मा में चली गई तो महाराज कहते फिर वह आनंद क्या नहीं जा सकता। सो अज महाराज पंजवें पातशाह का शहीदी दिहाड़ा मनाने वास्ते आप सारे हाजिर होए हैं। साध संगत जी, ये आप सारे ने उपराला करना भी गुरमत नूं गुरु महाराज की शहीदी के दिहाड़े में वध तो वध बच्चों नाल भी शेयर करिया करिए, दस्या करिए। तो आने वाले दिन सत्कारयोग सरदारी ईश्वर सिंह जी गरचा साहब ने हुक्म लाया सी भी हुण बच्चों नूं गतका जरूर सिखाया करो। सो साध संगत जी, आने वाले दिनों विच सोमवार तो लैके आप गतके दी क्लासा 4:30 तो 5:30 शाम दी रखिया। सो बच्चों नूं जिहड़े मापे इत्थे हाजिर ने जां बच्चे हाजिर ने जां गरचा साहब भी बेनती स्कूल च भी करदे ने भी ओह आपां समें नाल पहुँच के बच्चे लाहा लैण गतके दी विद्या। ते होर जे कोई संथिया भी बच्चा लैणा चाहुंदा उहनूं गुरबाणी दी संथिया भी दास हाजिर हाँ सेवा करांगे जिन्नी होई गुरु साहब कराणगे। सो इतने बचन प्रवान करने। वाहिगुरु जी का खालसा, वाहिगुरु जी की फतेह। राम।